ਮੱਲਾ ਪਹਿਲਾ ਲੱਭ ਪਾਪ ਦੋਇ ਰਾਜਾ ਮੈਂ ਤਾ ਕੂੜ ਹੋਆ ਸਿਕਦਾਰ ਕਾਮਨੇਵ ਸਦ ਪੁੱਛੀਏ ਬੈ ਬੈ ਕਰੇ ਵਿਚਾਰ ਅੰਧੀ ਰਹੀ ਤੇ ਗਿਆਨ ਮੇ ਹੋਣੀ ਭਾਏ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹੁਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨ ਜਾਣੇ ਛੱਡ ਬਏ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਧੋਲਿਆ ਜਾਪੇ ਮੱਲਾ ਪਹਿਲਾ ਵਧੀ ਸਵ ਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨ ਜੋਰ ਹੈ ਅੱਗੇ ਜਿਉ ਨਵੇ ਜਿਨਕੀ ਲੇਖੇ ਪਤ ਪਵੇ ਚੰਗੇ ਸਹੀ ਕੇ ਪੌੜੀ ਧੁਰ ਕਰਮ ਜੇ ਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਦੇ ਆਇਆ ਇਹਨਾਂ ਜਨਤਾ ਕੇ ਵਸ ਕਿਛ ਨਾਈ ਤੁਧ ਵੇਖੀ ਜਗਤ ਉਪਾਇਆ ਇੱਕ ਨਾਨੂੰ ਤੂੰ ਮੇਲ ਲੈ ਆਪੇ ਤੂੰ ਦੁਖ ਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ ਆਸਾ ਦੀਵਾਰ ਦੀ 11ਵੀਂ ਪੌੜੀ ਤੇ ਉਸਦੇ ਨਾਲ ਇਹ ਦੂਜੇ ਤੀਜੇ ਸਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਇਸ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਅਧਿਆਤਮਿਕ ਡੂੰਘਿਆਈ ਦੀ ਗੱਲ ਕਰਦੇ ਨੇ। ਆਪ ਫਰਮਾਨ ਕਰਦੇ ਨੇ ਜੈਸੇ ਬਾਹਰ ਕ੍ਰਾਂਤੀਆਂ ਹੁੰਦੀਆਂ ਨੇ ਮਨੁੱਖ ਦੇ ਮਾਨਸਿਕ ਤਲ ਤੇ ਵੀ ਕ੍ਰਾਂਤੀਆਂ ਹੁੰਦੀਆਂ ਨੇ। ਰਾਜ ਪਲਟੇ ਦੇ ਨਾਲ ਕਰੀਬਨ ਕਰੀਬਨ ਬਾਹਰ ਦੀ ਦੁਨੀਆਂ 'ਚ ਬਹੁਤ ਕੁਛ ਬਦਲ ਜਾਂਦਾ ਹੈ, ਵਿਧਾਨ ਬਦਲ ਜਾਂਦੇ ਨੇ। ਕਈ ਦਫ਼ਾ ਹਕੂਮਤਾਂ ਦੇ ਬਦਲਦਿਆਂ ਹਕੂਮਤਾਂ ਦੇ ਚੱਕਰ ਚੈਨ ਨਿਸ਼ਾਨ ਬਦਲ ਜਾਂਦੇ ਨੇ, ਤੌਰ ਤਰੀਕੇ ਬਦਲ ਜਾਂਦੇ ਨੇ। ਇਹ ਕ੍ਰਾਂਤੀ ਅਕਸਰ ਰਾਜਨੀਤਿਕ ਕ੍ਰਾਂਤੀ ਕਹਿਲਾਉਂਦੀ ਹੈ, ਲੇਕਿਨ ਮਨੁੱਖ ਦਾ ਮਨ ਵੀ ਇੱਕ ਐਸਾ ਹੈ ਜਿਹਦੇ ਉੱਤੇ ਵਕਤਨ ਔਰ ਸਮੇਂ ਦੀ ਚਾਲ ਦੇ ਮੁਤਾਬਕ ਕੋਈ ਨਾ ਕੋਈ ਗੁਣ ਜਾਂ ਔਗੁਣ ਰਾਜ ਕਰਦਾ ਹੈ। ਅਕਸਰ ਔਗੁਣ ਪ੍ਰਧਾਨ ਹੀ ਮਨੁੱਖਤਾ ਰਹੀ ਹੈ, ਔਗੁਣ ਹੀ ਰਾਜ ਕਰਦੇ ਰਹਿਣੇ। ਇਸ ਵਾਸਤੇ ਦੁਨੀਆਂ ਦੇ ਵਿੱਚ ਜਗਤ ਦੇ ਵਿੱਚ ਕਲੇਸ਼ ਬਹੁਤ ਸਾਰਾ ਹੈ ਔਰ ਇਸਨੂੰ ਕਲਯੁਗ ਆਖਿਆ ਹੈ। ਤੇ ਸਾਹਿਬ ਇਸ ਤੋਂ ਪਹਿਲੇ ਸਲੋਕ ਵਿੱਚ ਕਹਿ ਰਹੇ ਨੇ ਕਿ ਸੱਚ ਦਾ ਤੇ ਮਾਨੋ ਕਾਲ ਹੀ ਵਰਤ ਪੈ ਗਿਆ, ਥੁੜ ਪੈ ਗਈ ਹੈ। ਮੂਲ ਔਗਣ ਇੱਕ ਹੀ ਆਉਂਦਾ ਹੈ ਤੇ ਇੱਕ ਔਗਣ ਬਾਕੀ ਕਰੀਬਨ ਕਰੀਬਨ ਸਾਰੇ ਔਗਣਾਂ ਨੂੰ ਬੁਲਾ ਲੈਂਦਾ ਹੈ, ਇਕੱਠਾ ਕਰਦਾ ਹੈ। ਇੰਜ ਕਹਿ ਲਈਏ ਕਿ ਹਰ ਮਨੁੱਖ ਦਾ ਕੁਝ ਬੁਨਿਆਦੀ ਗੁਣ ਵੱਖਰੇ ਵੱਖਰੇ ਹੈ ਤੇ ਬੁਨਿਆਦੀ ਔਗੁਣ ਵੀ ਵੱਖਰੇ ਵੱਖਰੇ ਹੈ। ਜਿਹੜਾ ਔਗਣ ਮੂਲ ਰੂਪ ਵਿੱਚ ਪ੍ਰਧਾਨ ਹੈ ਉਸਦੇ ਨਾਲ ਨਾ ਲੜ ਕੇ, ਉਸਨੂੰ ਨਾ ਦੂਰ ਕਰਕੇ ਮਨੁੱਖ ਜਦ ਦੂਸਰੇ ਔਗਣਾਂ ਨਾਲ ਸੰਘਰਸ਼ ਕਰਦਾ ਹੈ ਤੇ ਇਹਦੇ ਨਾਲ ਜੀਵਨ ਸ਼ਕਤੀ ਨਸ਼ਟ ਹੋ ਜਾਂਦੀ ਹੈ ਔਰ ਮਨੁੱਖ ਨੂੰ ਕਰੀਬਨ ਕਰੀਬਨ ਮਾਨਸਿਕ ਤਲ ਤੇ ਕਾਮਯਾਬੀ ਨਸੀਬ ਹੋਣੀ ਔਖੀ ਹੋ ਜਾਂਦੀ ਹੈ। ਐਸਾ ਦੇਖਣ ਵਿੱਚ ਆਇਆ ਜਦ ਮਨ ਦੇ ਉੱਤੇ ਕਾਮ ਦਾ ਰਾਜ ਹੋਵੇ ਔਰ ਇਹ ਔਗਣ ਪ੍ਰਧਾਨ ਹੋਵੇ ਤੇ ਬਹੁਤ ਸਾਰੇ ਮਨੁੱਖਾਂ ਦੇ ਵਿੱਚ ਇਹੀ ਔਗਣ ਪ੍ਰਧਾਨ ਹੋਵੇ ਤਾਂ ਸਮਾਜਿਕ ਢਾਂਚਾ ਦੁਰਾਚਾਰ ਦੀ ਲਪੇਟ ਵਿੱਚ ਆ ਜਾਂਦਾ ਹੈ। ਫਿਰ ਰਾਜਨੀਤਿਕ ਦੁਨੀਆਂ 'ਚ, ਸਮਾਜਿਕ ਦੁਨੀਆਂ 'ਚ ਤੇ ਧਾਰਮਿਕ ਦੁਨੀਆਂ 'ਚ ਦੁਰਾਚਾਰ ਕਾਬਲੇ ਕਬੂਲ ਹੋ ਜਾਂਦਾ ਹੈ। ਐਸਾ ਵੀ ਇੱਕ ਯੁੱਗ ਪ੍ਰਿਥਵੀ ਤੇ ਲੰਘਿਆ
ਔਰ ਹਰ ਦੇਸ਼ ਵਿੱਚ ਲੰਘਿਆ। ਜਦ ਕਾਮ ਪ੍ਰਧਾਨ ਸਾਡਾ ਦੇਸ਼ ਰਿਹਾ ਤਾਂ ਇਸ ਦੇਸ਼ ਵਿੱਚ ਕਾਮ ਦੇ ਮੰਦਿਰ ਬਣਦੇ ਰਹੇ ਨੇ, ਰਾਮ ਦੇ ਮੰਦਿਰ ਨਹੀਂ, ਖਜੁਰਾਹਾ, ਕੋਰਨਾਰ ਤੇ ਇਸ ਤਰ੍ਹਾਂ ਦੇ ਹੋਰ ਮੰਦਿਰ ਜੋ ਕਰੀਬਨ ਕਰੀਬਨ ਕਾਮ ਕਲਾ ਦੇ ਮੰਦਿਰ ਨੇ, ਰਾਮ ਰਸ ਦੇ ਮੰਦਿਰ ਨਹੀਂ ਨੇ। ਜਦ ਕਾਮ ਪ੍ਰਧਾਨ ਹੋਵੇ ਔਰ ਬਹੁ ਗਿਣਤੀ ਦੇ ਵਿੱਚ ਮਨੁੱਖਤਾ ਦੇ ਉੱਤੇ ਕਾਮ ਦਾ ਹੀ ਰਾਜ ਹੋਵੇ ਤਾਂ ਧਾਰਮਿਕ ਮੰਦਿਰ ਵੀ ਕਾਮ ਦੇ ਹੀ ਬਣਨਗੇ, ਸਮਾਜਿਕ ਢਾਂਚਾ ਕਾਮ ਹੀ ਹੋਵੇਗਾ ਔਰ ਰਾਜਨੀਤਿਕ ਦੁਨੀਆਂ ਵਿੱਚ ਵੀ ਕਾਮ ਪ੍ਰਧਾਨ ਹੋ ਜਾਏਗਾ। ਦੁਰਾਚਾਰ ਦੁਰਾਚਾਰ ਨਹੀਂ ਹੋਵੇਗਾ, ਉਹ ਕਾਬਲੇ ਕਬੂਲ ਹੋ ਜਾਏਗਾ, ਸਮਾਜ ਦਾ ਹਿੱਸਾ ਬਣ ਜਾਏਗਾ, ਧਰਮ ਦਾ ਹਿੱਸਾ ਬਣ ਜਾਏਗਾ। ਔਰ ਜਦ ਮਨੁੱਖ ਦੇ ਮਨ ਦੇ ਉੱਤੇ ਅਹੰਕਾਰ ਪ੍ਰਧਾਨ ਹੋਵੇ ਤਾਂ ਅਹੰਕਾਰ ਪ੍ਰਧਾਨ ਹੁੰਦਿਆਂ ਜ਼ੁਲਮ ਪ੍ਰਧਾਨ ਹੋ ਜਾਂਦਾ ਹੈ, ਜਬਰ ਪ੍ਰਧਾਨ ਹੋ ਜਾਂਦਾ ਹੈ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਮਨ ਦੇ ਉੱਤੇ ਅਹੰਕਾਰ ਦਾ ਰਾਜ ਹੋਵੇ, ਅਹੰਕਾਰ ਦਾ ਮਤਲਬ ਮੈਂ ਹਾਂ ਤੂੰ ਨਹੀਂ ਹੈ, ਮੈਂ ਹੋਵਾਂ ਤੂੰ ਕੌਣ ਹੈ, ਤੂੰ ਕੁਛ ਵੀ ਨਹੀਂ। ਜਦ ਮੈਂ ਪ੍ਰਧਾਨ ਆਉਂਦਾ, ਮੈਂ ਪ੍ਰਗਾੜ ਆਉਂਦਾ, ਉਹ ਤੂੰ ਨੂੰ ਬਰਦਾਸ਼ਤ ਨਹੀਂ ਕਰਦਾ। ਜੇ ਤੂੰ ਸਾਹਮਣੇ ਆਵੇ ਤਾਂ ਫਿਰ ਜਬਰ ਹੈ, ਜ਼ੁਲਮ ਹੈ, ਤਸ਼ੱਦਦ ਹੈ, ਉਹਨੂੰ ਝੁਕਾਉਣਾ ਹੈ, ਉਹਨੂੰ ਮਿਠਾਉਣਾ ਹੈ। ਅਹੰਕਾਰ ਅਗਰ ਬਹੁ ਗਿਣਤੀ ਦੇ ਵਿੱਚ ਤੇ ਬਹੁਤ ਸਾਰੇ ਮਨੁੱਖਾਂ ਦੇ ਮਨ ਦੇ ਉੱਤੇ ਪ੍ਰਧਾਨ ਹੋਵੇ ਤਾਂ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹਦੇ ਵਿੱਚ ਜ਼ੁਲਮ ਹੀ ਜ਼ੁਲਮ ਹੁੰਦਾ ਹੈ, ਤਸ਼ੱਦਦ ਹੀ ਤਸ਼ੱਦਦ ਹੁੰਦਾ ਹੈ, ਕਮਜ਼ੋਰ ਲਈ ਜੀਵਣਾ ਹਰਾਮ ਹੋ ਜਾਂਦਾ ਹੈ, ਕਮਜ਼ੋਰ ਲਈ ਜ਼ਿੰਦਗੀ ਨਰਕ ਹੋ ਜਾਂਦੀ ਹੈ। ਔਰ ਇਸੇ ਤਰੀਕੇ ਨਾਲ ਮਨੁੱਖ ਦੇ ਮਨ ਦੇ ਉੱਤੇ ਜੇ ਲੋਭ ਪ੍ਰਧਾਨ ਹੋਵੇ, ਲੋਭ ਰਾਜ ਕਰੇ ਔਰ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਮਨ ਦੇ ਉੱਤੇ ਲੋਭ ਦਾ ਹੀ ਰਾਜ ਹੋਵੇ ਤਾਂ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹਦੇ ਵਿੱਚ ਪਾਪ ਹੀ ਪਾਪ ਹੁੰਦਾ ਹੈ, ਛੀਨਾ ਝਪਟੀ ਉਹਦੇ ਵਿੱਚ, ਜ਼ਰਬ ਪਹੁੰਚਾਉਣਾ ਤੇ ਛੀਨਾ ਝਪਟੀ ਆਮ ਪ੍ਰਵਾਨ ਗੱਲ ਹੋ ਜਾਂਦੀ ਹੈ, ਕਿਉਂਕਿ ਲੋਭ ਪ੍ਰਧਾਨ ਤਾਂ ਕੁਦਰਤੀ ਗੱਲ ਹੈ, ਢਾਂਚਾ ਪਾਪ ਪ੍ਰਧਾਨ ਹੋ ਹੀ ਜਾਂਦਾ ਹੈ। ਬਾਕੀ ਕ੍ਰੋਧ ਤੇ ਮੋਹ ਇਹ ਮੂਲ ਔਗਣ ਨਹੀਂ ਨੇ, ਇਹ ਉਕਸਾਹਟ ਨਾਲ ਪੈਦਾ ਹੁੰਦੇ ਨੇ। ਅਗਰ ਕੋਈ ਕੰਮ ਦੀ ਪੂਰਤੀ ਕਰ ਦੇਵੇ ਤੇ ਉਸ ਤੇ ਮੋਹ ਆਉਂਦਾ, ਕੋਈ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਜੋ ਅਹੰਕਾਰ ਨੂੰ ਪੱਠੇ ਪਾ ਦੇਵੇ ਉਸ ਤੇ ਮੋਹ ਆਉਂਦਾ, ਪਿਆਰਾ ਲੱਗਦਾ, ਔਰ ਜੋ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਇਸੇ ਤਰੀਕੇ ਦੇ ਨਾਲ ਜੋ ਲੋਭ ਦੀ ਪੂਰਤੀ ਕਰ ਦੇਵੇ ਉਸ ਤੇ ਮੋਹ ਆਉਂਦਾ, ਉਹ ਪਿਆਰਾ ਲੱਗਦਾ, ਪਰ ਜੋ ਰੋਗ ਖੜੀ ਕਰ ਦੇਵੇ ਉਸ ਤੇ ਕ੍ਰੋਧ ਪੈਦਾ ਹੁੰਦਾ, ਉਹ ਚੰਗਾ ਨਹੀਂ ਲੱਗਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਜੋਕੇ ਸਮੇਂ ਦਾ ਜੋ ਮਾਨਸਿਕ ਮੰਡਲ ਹੈ ਉਸਦਾ ਨਕਸ਼ਾ ਇਸ ਢੰਗ ਨਾਲ ਚਿੱਤਰਦੇ ਨੇ, ਲਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿੱਖਦਾਰ। ਜੀਵਾਂ ਦੇ ਮਨ ਦੇ ਉੱਤੇ ਲੋਭ ਦਾ ਰਾਜ ਹੈ, ਚਸਕਿਆਂ ਦਾ ਰਾਜ ਹੈ, ਔਰ ਜਦ ਲੋਭ ਰਾਜਾ ਆਉਂਦਾ, ਜ਼ਬਾਨ ਦੇ ਚਸਕੇ ਪ੍ਰਧਾਨ ਆਉਂਦੇ ਨੇ, ਤਾਂ ਫਿਰ ਹਕੀਕਤ ਹੈ, ਸਾਹਿਬ ਕਹਿੰਦੇ ਨੇ ਮਹਿਤਾ ਜਿਹੜਾ ਹੈ, ਵਜ਼ੀਰ ਜਿਹੜਾ ਹੈ, ਇਹ ਕੂੜ ਹੋਵੇਗਾ। ਲਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿੱਖਦਾਰ। ਜੀਵਾਂ ਦੇ ਮਨ ਦੇ ਉੱਤੇ ਜਦ ਬਹੁ ਗਿਣਤੀ ਵਿੱਚ ਲੋਭ ਪ੍ਰਧਾਨ ਆਉਂਦਾ ਤਾਂ ਸਹਾਇਕ ਰੂਪ ਦੇ ਨਾਲ ਪਾਪ ਬੈਠਾ ਹੁੰਦਾ, ਕੂੜ ਬੈਠਾ ਹੁੰਦਾ, ਕੂੜ ਮਸ਼ਵਰਾ ਦਿੰਦਾ, ਪਾਪ ਮਦਦਗਾਰ ਹੁੰਦਾ, ਸਹਾਇਕ ਹੁੰਦਾ। ਲੋਭੀ ਪੁਨੀਤ ਹੋ ਹੀ ਨਹੀਂ ਸਕਦਾ ਤੇ ਲੋਭੀ ਸਚਿਆਰ ਹੋ ਹੀ ਨਹੀਂ ਸਕਦਾ। ਲੋਭ ਦੀ ਪੂਰਤੀ ਬਿਨਾਂ ਝੂਠ ਤੋਂ ਔਰ ਬਿਨਾਂ ਪਾਪ ਤੋਂ ਕਰਨੀ ਬੜੀ ਕਠਿਨ ਹੈ। ਸਾਹਿਬ ਕਹਿੰਦੇ ਨੇ ਲੋਭ ਤੇ ਰਾਜਾ ਹੈ ਔਰ ਪਾਪ ਵਜ਼ੀਰ ਹੈ ਔਰ ਕੂੜ ਚੌਧਰੀ ਹੈ। ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਕਾਮ ਨਾਇਬ ਹੈ, ਭਾਵ ਕਾਨੂੰਨ ਬਣਾਉਣ ਵਾਲਾ ਹੈ, ਕਾਨੂੰਨ ਰਾਜ ਕਰਨ ਵਾਲਾ ਹੈ। ਕਾਮ ਨੂੰ ਬੁਲਾ ਕੇ ਲੋਭ ਪੁੱਛਦਾ ਹੈ, ਵਿਚਾਰ ਵਟਾਂਦਰਾ ਕਰਦਾ ਹੈ ਵੀ ਆਪਣਾ ਰਾਜ ਪਾਠ ਕਿਵੇਂ ਚਲਾਉਣਾ ਹੈ, ਕਿਵੇਂ ਬਲਵਾਨ ਰੂਪ ਦੇ ਸਾਰਿਆਂ ਦੇ ਉੱਤੇ ਛਾਣਾ ਹੈ, ਕਿਵੇਂ ਆਪਣੇ ਰਾਜ ਪਾਠ ਨੂੰ ਮਜ਼ਬੂਤ ਕਰਨਾ ਹੈ, ਇਹਦੀ ਸਲਾਹ ਇਹਦੀ ਸੂਝ ਬੂਝ ਇਹ ਕਾਮ ਨਾਇਬ ਦਿੰਦਾ ਹੈ। ਭਾਵ ਜੇ ਕਾਮ ਪ੍ਰਧਾਨ ਹੈ ਤਾਂ ਕੂੜ ਪ੍ਰਧਾਨ ਹੈ, ਕੂੜ ਪ੍ਰਧਾਨ ਹੈ ਤਾਂ ਪਾਪ ਪ੍ਰਧਾਨ ਹੈ, ਪਾਪ ਪ੍ਰਧਾਨ ਹੈ ਤਾਂ ਫਿਰ ਰਾਜ ਪਾਠ ਲੋਭ ਦਾ ਹੈ, ਕਿਉਂਕਿ ਇਹ ਸਾਰੇ ਔਗਣ ਲੋਭ ਦੀ ਪੂਰਤੀ ਕਰਦੇ ਨੇ। ਦਰਅਸਲ ਲੋਭ ਦਾ ਮਤਲਬ ਹੀ ਹੈ ਕਿ ਮੈਂ ਹੋਵਾਂ, ਮੇਰੀ ਹੋਂਦ ਹੋਵੇ, ਤੇ ਹੋਂਦ ਦੀ ਪੂਰਤੀ ਲਈ ਕੰਮ ਚਾਹੀਦਾ, ਹੋਂਦ ਦੀ ਪੂਰਤੀ ਲਈ ਕੂੜ ਚਾਹੀਦਾ, ਹੋਂਦ ਦੀ ਪੂਰਤੀ ਲਈ ਪਾਪ ਚਾਹੀਦਾ। ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ। ਸਾਹਿਬ ਕਹਿੰਦੇ ਇਸ ਲੋਭ ਰੂਪੀ ਰਾਜੇ ਦੀ ਜਿਹੜੀ ਰਈਅਤ ਹੈ ਉਹ ਤੇ ਬਿਲਕੁਲ ਅੰਧੀ ਹੈ, ਉਹਨਾਂ ਨੂੰ ਸੱਚ ਦਿਖਾਈ ਨਹੀਂ ਦਿੰਦਾ, ਅਸਲੀਅਤ ਦਾ ਬੋਧ ਨਹੀਂ, ਕੁਛ ਵੀ ਸੂਝ ਬੂਝ ਨਹੀਂ ਹੈ। ਇਹ ਰਾਜਾ ਸ਼ਕਤੀਸ਼ਾਲੀ ਇਹ ਅੰਧੀ ਪ੍ਰਜਾ ਤੇ ਰਾਜ ਕਰਦਾ ਹੈ, ਤੇ ਪ੍ਰਜਾ ਅੰਧੀ ਹੈ ਤਾਂ ਫਿਰ ਜਿੱਧਰ ਉਸਨੂੰ ਤੋਰਾਂਗੇ ਉਹ ਤੁਰ ਪਏਗੀ। ਕਰੀਬਨ ਕਰੀਬਨ ਨਿਜ਼ਾਮ ਸਾਰੀ ਦੁਨੀਆਂ ਦਾ ਹੀ ਇਸ ਢੰਗ ਨਾਲ ਦਿਖਾਈ ਦਿੰਦਾ ਹੈ। ਲੋਭ ਪ੍ਰਧਾਨ ਹੋਵੇ ਤੇ ਲੋਭ ਮਨੁੱਖ ਨੂੰ ਕਿਸੇ ਪਾਸੇ ਵੀ ਤੋਰ ਸਕਦਾ ਹੈ, ਲੋਭੀ ਬੰਦਾ ਕਿਸੇ ਪਾਸੇ ਵੀ ਜਾ ਸਕਦਾ ਹੈ, ਕੋਈ ਵੀ ਗਲਤ ਕੰਮ ਕਰ ਸਕਦਾ ਹੈ, ਅਨਰਥ ਕਰ ਸਕਦਾ ਹੈ। ਭਾਏ ਭਰੇ ਮੁਰਦਾਰ, ਮੁਰਦਾਰ ਕੀ ਹੈ? ਜੋ ਆਪਣਾ ਹੱਕ ਨਹੀਂ ਹੈ ਉਹਨੂੰ ਖਾਣਾ, ਇਹ ਮੁਰਦਾਰ ਖਾਣਾ ਹੈ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੇ ਫੈਸਲਾ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰੂ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਤੇ ਪੀਰ ਨੇ ਤੇ ਉਦੋਂ ਹੀ ਹਾਂ ਭਰਨੀ ਹੈ, ਅਰਦਾਸ ਸੁਣੀ ਹੈ, ਜਦ ਕੋਈ ਮੁਰਦਾਰ ਨਾ ਖਾਏ, ਦੂਜੇ ਦਾ ਹੱਕ ਨਾ ਖੋਵੇ। ਤੋ ਤ੍ਰਿਸ਼ਨਾ ਇਤਨੀ ਪ੍ਰਬਲ ਹੈ ਕਿ ਮਨੁੱਖ ਪ੍ਰਾਏ ਹੱਕ ਦੀ ਚੱਟੀ ਭਰਦਾ ਹੈ, ਭਾਵ ਪ੍ਰਾਇਆ ਹੱਕ ਖੋਣ ਦੀ ਕੋਸ਼ਿਸ਼ ਕਰਦਾ ਹੈ, ਲੋਭ ਵਸ ਹੋ ਕੇ, ਪਾਪ ਵਸ ਹੋ ਕੇ, ਕੂੜ ਵਸ ਹੋ ਕੇ, ਔਰ ਕਾਮ ਵਸ ਹੋ ਕੇ, ਔਰ ਅਗਿਆਨ ਵਸ ਹੋ ਕੇ ਮਨੁੱਖ ਨੂੰ ਪ੍ਰਾਈ ਵਸਤੂ ਪ੍ਰਾਈ ਦਿਖਾਈ ਨਹੀਂ ਦਿੰਦੀ, ਔਰ ਉਸਨੂੰ ਬੜੇ ਸ਼ੌਕ ਨਾਲ ਉਹ ਖਾਉਂਦਾ, ਛੀਨਾ ਝਪਟੀ ਤੇ ਉਤਰਦਾ ਹੈ, ਔਰ ਚਾਰੋਂ ਪਾਸੇ ਇਹ ਦੌਰ ਅਸੀਂ ਵਿਆਪਕ ਰੂਪ ਵਿੱਚ ਵੇਖ ਸਕਦੇ ਹਾਂ। ਅਗਰ ਆਖਿਆ ਜਾਏ ਬੜਾ ਗਿਆਨ ਹੈ, ਬੜੇ ਵਿਦਿਆਲੇ ਨੇ, ਬੜੀ ਸੂਝ ਬੂਝ ਹੈ, ਚਾਰੋਂ ਪਾਸੇ ਬੜੀ ਜੋ ਹੈ ਪੜ੍ਹਾਈ ਲਿਖਾਈ ਹੈ, ਧਾਰਮਿਕ ਗਿਆਨੀਆਂ ਦਾ ਸਤਿਗੁਰ ਦੇਵ ਜੀ ਮਹਾਰਾਜ ਇਸ ਢੰਗ ਨਾਲ ਚਿਤਰਨ ਕਰਦੇ ਨੇ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ। ਗਿਆਨੀਆਂ ਦਾ ਇਹ ਹਾਲ ਹੈ ਕਿ ਉਹ ਧਰਮ ਦਾ ਪ੍ਰਚਾਰ ਬਸ ਇੱਕ ਰਾਸਲੀਲਾ ਦੇ ਰੂਪ ਵਿੱਚ ਹੀ ਕਰ ਰਹੇ ਨੇ, ਨੱਚ ਰਹੇ ਨੇ, ਵਾਜੇ ਵਜਾ ਰਹੇ ਨੇ, ਆਪਣਾ ਬਹੁਤ ਸੁੰਦਰ ਸ਼ਿੰਗਾਰ ਕਰਕੇ ਰੂਪ ਸਜਾ ਕੇ ਤੇ ਆਪਣੇ ਆਪ ਨੂੰ ਪੇਸ਼ ਪਏ ਕਰਦੇ ਨੇ, ਨੱਚਦੇ ਪਏ ਨੇ, ਗਾਉਂਦੇ ਪਏ ਨੇ, ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ। ਕੀ ਗਾਉਂਦੇ ਨੇ ਉੱਚੀ ਉੱਚੀ? ਸਾਹਿਬ ਕਹਿੰਦੇ ਨੇ ਜੋਧਿਆਂ ਦੀਆਂ ਲੜਾਈਆਂ ਦੀਆਂ ਵਿਚਾਰਾਂ ਸੁਣਾਉਂਦੇ ਨੇ, ਫਲਾਣਾ ਰਾਜਾ ਇੰਜ ਲੜਿਆ, ਫਲਾਣਾ ਜੋਧਾ ਇੰਜ ਲੜਿਆ, ਇੰਜ ਲੜਾਈ ਦਾ ਪ੍ਰਚਾਰ ਕਰਕੇ ਜੋਧਿਆਂ ਦੀਆਂ ਵਾਰਾਂ ਸੁਣਾ ਕੇ, ਵਿਚਾਰਾਂ ਸੁਣਾ ਕੇ ਉਹ ਧਰਮ ਦਾ ਪ੍ਰਚਾਰ ਕਰਦੇ ਨੇ। ਇਸ ਨੂੰ ਹੀ ਉਹ ਗਿਆਨ ਸਮਝਦੇ ਪਏ ਨੇ, ਔਰ ਗਿਆਨੀ ਲੋਕ ਇਸ ਢੰਗ ਦੇ ਨਾਲ ਜਗਤ ਨੂੰ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ, ਜਦਕਿ ਜੋਧਿਆਂ ਦੀ ਵਿਚਾਰ ਤੇ ਲੜਾਈ ਝਗੜਿਆਂ ਦੇ ਕਿਸੇ ਹੱਦ ਤੱਕ ਮਨੁੱਖਤਾ ਨੂੰ ਲੜਾਈ ਝਗੜਿਆਂ ਨਾਲ ਹੀ ਜੋੜਦੇ ਨੇ, ਔਰ ਉਹਨਾਂ ਵਾਦਾਂ ਵਿਵਾਦਾਂ ਨਾਲ ਜੋੜਦੇ ਨੇ ਜਿਨ੍ਹਾਂ ਵਾਦਾਂ ਵਿਵਾਦਾਂ ਕਰਕੇ ਲੜਾਈ ਝਗੜੇ ਹੋਏ ਸਨ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ। ਜੋ ਪੰਡਿਤ ਅਖਵਾਉਂਦਾ ਹੈ ਵਾਸਤਵਿਕ ਮੂਰਖ ਹੈ, ਮੂਰਖ ਹੈ, ਬਸ ਆਪਣਾ ਮੂੰਹ ਹੀ ਅੱਗੇ ਰੱਖਿਆ ਹੈ, ਵਿਚਾਰ ਨੂੰ ਨਹੀਂ, ਸੂਝ ਤੇ ਸਮਝ ਨੂੰ ਨਹੀਂ। ਉਹਦੀਆਂ ਸਾਰੀਆਂ ਦਲੀਲਾਂ, ਉਹਦੀਆਂ ਸਾਰੀਆਂ ਸਿਆਣਪਾਂ ਸੰਜੇ ਕਰੇ ਪਿਆਰ। ਦਰਅਸਲ ਧਨ ਸੰਪਦਾ ਨੂੰ ਸਮੇਟਣ ਵਿੱਚ, ਸੰਚਣ ਵਿੱਚ ਹੀ ਲੱਗੀਆਂ ਨੇ, ਔਰ ਧਨ ਸੰਪਦਾ ਵਿੱਚ ਪਿਆਰ ਹੀ ਉਹਦੀ ਜ਼ਿੰਦਗੀ ਦਾ ਮਨੋਰਥ ਹੈ, ਉਂਝ ਉਹ ਪੰਡਿਤ ਹੈ, धार्मिक पंडित है, प्रभु दा पंडित है, लेकिन वास्तविक ए है कि मूड है। और साहब कहंदे ने धन संपदा नाल उसका प्यार है, और धन ही संचना जिदी जिंदगी दा मनोरथ है। जीवन दिया सारिया जुगतियां धन संचन दे जिसदियां खर्च हो रही ने वो धार्मिक दुनिया दे पंडित कहलाया जा रहा है, जबकि सतगुरु कह रहे ने नहीं मूर्ख है। मूर्ख पंडित हिकमत हुज्जत संजय करे प्यार, धर्मी धर्म करेगा वावे मंगे मोख द्वार। धार्मिक साधना करने वाला पुरुष धर्म करके धर्म गवा छड़दा है। क्यों? धार्मिक कर्मा नाल मंग जोड़ देंदा है, ते मंग मात्र ही संसार है। चाहे वह मंग मोक्ष दी होवे, चाहे वह मंग शांति दी होवे, चाहे वह मंग सुख दी होवे, मंग मात्र ही संसार है। ऐसा धार्मिक कर्म मनुख नु संसार तो उच्चा नहीं उठा सकता। दरअसल धर्म ते ओही है जिदे च कोई मंग ना रह जाए। सेवा करत होए नह कामी, तिसको हो प्राप्त स्वामी। मालिक दी प्राप्ति किसनों होंदी है? स्वामी दा मिलन किसनों होंदा है? अकाल पुरख दा मिलाप किसनों होंदा है? जिस दे अंदर कोई मंग नहीं रह जाती। दरअसल जिस कर्म दे नाल मंग जुड़ गई उते व्यापार है। और धार्मिक दुनिया दे अनेक इस तरह दे अडंबर कर्म करीबन करीबन गुरु नानक देव जी महाराज की दृष्टि च व्यापार कहलांदे ने। व्यापार विच की है? कुछ देना कुछ लेना। जिथे कुछ कर्म करके कुछ मंग है और मंग वध है, तो साहिब कहंदे ने इत्थे व्यापार है। कोट मधे को बिरला सेवक होर सगले व्यवहारी। करोड़ों दे च कोई एक अद भगत है, सेवक है, जो प्रभु दी बंदगी करदा है, पर सिर्फ बंदगी ही करदा है। बंदगी करदा है सिर्फ बंदगी ही लई, ते बंदगी ही रस है, बंदगी ही आनंद है, बंदगी ही उसकी जीवन दा मनोरथ है। बंदगी दे नाल मंग जुड़दियां ही बंदगी व्यापार बन जाती है। बंदगी बंदगी नहीं रह जाती, इबादत इबादत नहीं रह जाती। इकबाल का तदी ते कहना है, इबादत करते हैं जो लोग जन्नत की तमन्ना में, इबादत तो नहीं ये एक तरह की तिजारत है। जिस वक्त इबादत दे नाल कोई मंग जुड़ी, इबादत तिजारत बन गई, इबादत व्यापार बन गई, बंदगी दुनिया का धंधा बन के जो है रह गई। तो साहब कहते हैं धार्मिक बंदा धार्मिक कर्म करता है, लेकिन कर्म करके किते हुए कर्म गवा छड़दा है, व्यर्थ कर छड़दा है। क्यों? मंगे मोख द्वार। हर कर्म दे नाल वो मंग जोड़ देता है, मैनू मुक्ति मिले, मैनू मुक्ति मिले। तो जिस कर्म दे सदका मैनू मुक्ति मिल सकती है, मोक्ष वड्डा नहीं फिर ते कर्म वड्डा होया। जिस कर्म दा सदका मैनू परमात्मा मिल सकता है, फिर परमात्मा वड्डा नहीं मेरा कर्म वड्डा है। मैं वो कर्म करांगा ते परमात्मा नू प्राप्त कर लवांगा। कर्म इस वास्ते करने ने ताकि मनुख नू बोध होवे कि मेरे कीते हुए कर्म परमात्मा दा मुल नहीं है, मोक्ष दा मुल नहीं है। और ए कर्म करदिया करदिया अनुभव उदो जागता है जब कर्मा दे नाल कोई मंग ना जोड़ी है। मंग जोड़ दी है तो हर कर्म व्यापार बनता जा रहा है। और ए रब्बी अनुभव जो कर्म करदिया करदिया अंदर पैदा होता है, इस अनुभव तो फिर बंदगी करने वाला मनुख वांझिया रह जाता है। हकीकत है घाल ना मिलियो सेव ना मिलियो, मिलियो आए अचिंता। गुरु नानक देव जी महाराज का कहना, घाल ना घाल दे थक गए, साधना करदिया करदिया थक गए, साधना नाल नहीं मिलिया, घालना नाल नहीं मिलिया, अचनचेत एक दिन आण के मिलिया। कदों मिलिया? जद घालना सिर्फ घालना ले ही घाल दे रहे, जद बंदगी दे नाल कोई मंग ना जुड़ी, उस दिन बंदगी च रस आ जांदा है। जिस दिन बंदगी च कोई मंग नहीं आउंदी, बंदगी केवल बंदगी ही लई है, इबादत केवल इबादत ही रह जाए, वह इबादत फिर मनुख नूं परमात्मा नाल जोड़ देंदी है, ईश्वर दे नाल जो है जोड़ देंदी है। साहिब कहिंदे ने धर्मी धर्म करेगा वावे मंगे मोख द्वार। धर्मी बंदा धार्मिक कर्म करदा है, लेकिन कीते हुए कर्म उदों सारे दे सारे अपने बर्बाद कर छड़दा है, गवा छड़दा है, जद मोक्ष की मंग करदा है, मुक्ति की बार बार मंग करदा है। جتی سداویں جگت نہ جانے چھڈ بہے گھر بار. جتی اپنے آپ نو اکھواڑ والے. دراصل تمام انہاں دھارمک بندیاں دی صاحب گرو نانک دیو جی مہاراج گنتی کردے جاندے نے کہ پرتھم گیانی اتے جودھیاں دی وچار سنا سنا کے نچ کے گا کے ہی گیانی بنے ہوئے. دوسرے پنڈت ادھے کل حجتاں تے دلیلاں ساریاں جڑیاں نے دھن سمپدا کٹھیاں کرن لئیاں نے ہے تواسک مورک لیکن جانیا جاندہ ہے لوکاں دی سوچ سمجھ دوارا او پنڈت بنے آیا ہے. تیسرا دھرمی کہلان والا عبادت گزار بندہ بندگی پرست بندہ بندگی دے نال موکش نو جوڑی بیٹھا ہے اور بار بار منگی جا رہے ہے اس طرح بندگی نو بھی اس نے دھندا بنا لیا ہے. چوتھا جتی کہلاندا ہے کہ میں جتی ہاں پر صاحب کہندے نے جگت دا پتہ ہی نہیں. جتی دی جگت کی ہے کس جگتی دے نال جت دی پراپتی ہوندی ہے اس دا اس نو کوئی بودھ نہیں. گھر بار نو چھڈ دین نال ہی کوئی جتی نہیں بن جاندا. جتی سداویں جگت نہ جانے چھڈ بہیں گھر بار. جیون دی جگتی دا تے پتہ ہی نہیں تے گھر بار چھڑ دیتے نے تے جتی سدوارے. ایسے بندیاں نو دیکھیا گیا گھر بار چھڑ دیتا ہے تو گھر بار دا موہ تے نہیں رہا ہن آشرم دا موہ ہو گیا. آشرم ہی گھر بار بن گیا. بال بتے بچے چھڑ دیتے نے ہن بال بچیاں دا موہ تے تے آ گیا پر چیلیاں دا موہ ود گیا. ہن چیلے ہی بال بچے بن گئے. پہلے گرستی سی بال بچیاں لئی جیوندا سی ہن چیلیاں لئی جیوندا ہے. پہلے گھر بار لئی جیوندا سی ہن آشرم لئی جیوندا ہے. باہر دی صرف روپ ریکھا بدلی ہے اندر من اوہی دا اوہی ہے. تو صاحب کہندے جگتی دا تے کوئی پتہ ہی نہیں. جیون دی جگت کی ہے جیون نو سفل کیویں کرنا ہے اس دا تے کوئی پتہ نہیں. گھر بار نو چھڈن دے نال ہی کوئی جتی نہیں بن جاندا. جتی سداویں جگت نہ جانے چھڈ بہیں گھر بار. سب کو پورا آپے ہووے کٹ نہ کوئی آکھے. صاحب کہندے نے جے گیانیاں نو دیکھیے پنڈتاں نو دیکھیے عبادت بندگی کرن والیاں نو دیکھیے جتیاں نو دیکھیے کوئی بھی اپنے آپ نو گھٹ نہیں کہلاندا. سب اپنے آپ نو پورا تے ود تو ود بیان کری جاندے نے. اسی سمپورن ہاں, اسی دھارمک دنیا دے اگے ہاں, اسی دھرم نو بقاعدہ جو ہے جانے ہیں پراپت کیتا ہے. صاحب کہندے نے سب کو پورا آپے ہووے کٹ نہ کوئی آکھے. اپنے آپ دے سارے پورے ہوئے بیٹھے نے. سب پورن پرکھ نے, مکمل انسان نے. کوئی بھی اپنے آپ دی اونتائی نو قبول کرن نو تیار نہیں. گیانی یہ قبول کرن نو تیار نہیں کہ لڑائی جھگڑیاں دیاں گلاں سنا کے نچ ٹپ کے من نو کیویں اکاگر کیتا جا سکدا ہے. تے دھن سنچنا تے جیون دا منورک دھن دا سنچنا سمجھ لینا اس دے چ کادی پنڈتائی ہوئی ہے. یہ تے سنسار دا ہی سلسلہ ہے. اور اسی طریقے نال بار بار مکتی دی منگ کری جانی تے عبادت کری جانی تے پھر بھی اپنے آپ نو پورا آکھی جانا پورا آکھی جانا جدکہ موکش دی منگ نال جو ہے چل رہی ہے. اور اسی طریقے نال کیول گھر بار چھڑے ہے موہ آشرم نال ود گیا ہے تے پھر بھی اپنے آپ نو پورا آکھی جا رہا ہے. صاحب کہندے نے اس طرح دے ادھورے جڑے منکھ نے دھارمک دنیا دے اے اپنے آپ نو پورا آکھی جا رہے نے. سب کو پورا آپے ہووے کٹ نہ کوئی آکھے. پت پروانا پچھے پائیے تا نانک تولیا جاپے. سدگرو دیو جی مہاراج کہندے نے پورا اے منکھ ہے واقعی تول بول تے پورا اترے ہے اے تے تاں ہی جانیا جائے گا کہ ایک پلڑے دے چس دے کرم ہوون اس دی زندگی ہووے دی بندگی ہووے دا گیان ہووے دی پنڈتائی ہووے تے دوجے پلڑے وچ پرماتما ولوں ملی ہوئی عزت ہووے بخشش ہووے رحمت ہووے تاں ہی سمجھیا جائے گا کہ اے تول بول تے پورا اتریا ہے. اے دا جپ سفل ہویا, اے دا دھرم سفل ہویا, اے دے جتی پنے نو بھاگ لگے اور اے دا گیان پورن طور تے پھلی بہت ہویا کیونکہ دوجے پلڑے دے انہوں عزت مل گئی, انہوں مان وڈیائی مل گئی, ایدہ جیون سفل ہو گیا, پرماتما دی خوشی دا پاتر بن گیا, رحمت تے بخشش دے نال ایدی جھولی بھر گئی. دوسرا سلوک ودی سو وجگ نانکا ਸੱਚਾ ਵੇਖੈ ਸੋਏ। ਵਧੀ ਮਿੱਥੀ ਹੋਈ ਗੱਲ, ਪਰਮਾਤਮਾ ਵੱਲੋਂ ਜੋ ਮਿੱਥੀ ਹੋਈ ਗੱਲ ਹੈ ਆਖਿਰ ਉਹੀ ਪ੍ਰਗਟ ਹੋਈ ਹੈ, ਉਹੀ ਹੋਇਆ। ਕਦੀ ਬਗੌਰ ਮੁਤਾਲਾ ਕਰੀਏ ਸਭ ਕੁਝ ਹੋ ਰਿਹਾ ਹੈ, ਕੀਤਾ ਨਹੀਂ ਜਾ ਰਿਹਾ। ਜਨਮ ਹੋਇਆ ਹੈ, ਮਰਨ ਹੋ ਰਿਹਾ ਹੈ, ਦਿਨ ਹੋ ਰਿਹਾ ਹੈ, ਰਾਤ ਹੋ ਰਹੀ ਹੈ, ਸੂਰਜ ਉਦੇ ਹੋ ਰਿਹਾ, ਸੂਰਜ ਅਸਤ ਹੋ ਰਿਹਾ ਹੈ, ਪੂਰਨਮਾਸ਼ੀ ਦੇ ਚ ਪੂਰਨ ਚੰਦਰਮਾ ਖਿੜਿਆ ਹੈ, ਪਰ ਮੱਸਿਆ ਦੀ ਰਾਤ ਹੈ, ਅੰਧਕਾਰ ਕਾਲੀ ਬੋਲੀ ਜੋ ਹੈ ਰਾਤ ਹੈ। ਇਹ ਸਭ ਕੁਝ ਹੋ ਰਿਹਾ ਮਨੁੱਖ ਦੇ ਹੱਥ ਵਿੱਚ ਨਹੀਂ ਹੈ। ਨਾ ਮਨੁੱਖ ਮੱਸਿਆ ਦਾ ਜਨਮਦਾਤਾ ਹੈ, ਨਾ ਮਨੁੱਖ ਪੂਰਨਮਾਸ਼ੀ ਦਾ ਜਨਮਦਾਤਾ ਹੈ, ਨਾ ਮਨੁੱਖ ਦਿਨ ਦਾ ਜਨਮਦਾਤਾ ਹੈ, ਨਾ ਮਨੁੱਖ ਰਾਤ ਦਾ ਜਨਮਦਾਤਾ ਹੈ, ਨਾ ਹੀ ਮਨੁੱਖ ਜਨਮ ਦਾ ਦਾਤਾ ਹੈ, ਨਾ ਹੀ ਮਰਨ ਦਾ ਦਾਤਾ ਹੈ। ਤੇ ਜਦ ਇਹ ਸਭ ਕੁਝ ਮਨੁੱਖ ਦੇ ਹੱਥ ਵਿੱਚ ਨਹੀਂ ਤਾਂ ਫਿਰ ਕੁਛ ਵੀ ਮਨੁੱਖ ਦੇ ਹੱਥ ਵਿੱਚ ਨਹੀਂ। ਸਭ ਕੁਝ ਪ੍ਰਭੂ ਵੱਲੋਂ ਜੋ ਮਿਥਿਆ ਹੋਇਆ ਹੈ ਉਹੀ ਕੁਛ ਹੋ ਰਿਹਾ ਹੈ, ਉਹੀ ਪ੍ਰਗਟ ਹੋ ਰਿਹਾ ਹੈ। ਸਾਹਿਬ ਕਹਿੰਦੇ ਵਧੀ ਸੋ ਵਜਗ ਨਾਨਕਾ ਸੱਚਾ ਵੇਖੇ ਸੋਏ। ਜੋ ਪਰਮਾਤਮਾ ਵੱਲੋਂ ਮਿਥੀ ਹੋਈ ਗੱਲ ਹੈ ਉਹੀ ਵਜਗ ਉਹੀ ਪ੍ਰਗਟ ਹੋਈ ਹੈ। ਔਰ ਆਪਣੀ ਮਿੱਥੀ ਹੋਈ ਗੱਲ ਨੂੰ ਪ੍ਰਗਟ ਹੋਇਆ ਵੇਖ ਪਰਿਪੂਰਨ ਪਰਮਾਤਮਾ ਸੁਭਾਇਮਾਨ ਹੋ ਰਿਹਾ, ਵੇਖ ਵੇਖ ਕੇ ਖੁਸ਼ ਹੋ ਰਿਹਾ ਵੀ ਜੋ ਮੈਂ ਮਿਥਿਆ ਉਹੀ ਹੋ ਰਿਹਾ, ਜੋ ਮੈਂ ਸੋਚਿਆ ਉਹੀ ਹੋ ਰਿਹਾ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਛਾਲਾਂ ਤੇ ਬਥੇਰਿਆਂ ਨੇ ਮਾਰੀਆਂ ਕਿ ਇਸ ਤੋਂ ਉਲਟ ਕੁਛ ਹੋਵੇ, ਜੋ ਪ੍ਰਭੂ ਨੇ ਮਿਥਿਆ ਇਸ ਤੋਂ ਉਲਟ ਕੁਛ ਹੋਵੇ। ਲੇਕਿਨ ਹਕੀਕਤ ਇਹ ਹੈ ਉਹੀ ਕੁਛ ਹੁੰਦਾ ਹੈ ਜੋ ਕਰਤੇ ਨੇ ਮਿਥਿਆ, ਜੋ ਕਰਤਾ ਪੁਰਖ ਜੋ ਹੈ ਚਾਹੁੰਦਾ ਹੈ। ਹਕੀਕਤ ਹੈ ਜੋ ਮੈਂ ਚਿਤਵੋਂ ਨਾ ਕਰੇ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ। ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਓ ਨਵੇਂ, ਅੱਗੇ ਜਾਤ ਦਾ ਜ਼ੋਰ ਨਹੀਂ ਚੱਲਦਾ। ਅੱਗੇ ਦੁਨੀਆ ਨਵੀਂ ਤੋਂ ਨਵੀਂ ਹੈ, ਜਿਨ ਕੀ ਲੇਖੇ ਪਤ ਪਵੇ ਚੰਗੇ ਸੇਈ ਕੇ। ਦਰਅਸਲ ਜਿਨ੍ਹਾਂ ਦੀ ਜ਼ਿੰਦਗੀ ਸਿਰਫ ਪ੍ਰਭੂ ਦੀ ਰਜ਼ਾ ਖੁਸ਼ੀ ਪ੍ਰਾਪਤ ਕਰਨ ਲਈ ਹੈ, ਮਾਨੋ ਉਹਨਾਂ ਦੀ ਜ਼ਿੰਦਗੀ ਲੇਖੇ ਲੱਗੀ ਹੈ। ਔਰ ਉਹੀ ਮਨੁੱਖ ਚੰਗੇ ਨੇ, ਮਹਾਨ ਨੇ, ਜਿਨ੍ਹਾਂ ਨੂੰ ਪ੍ਰਭੂ ਦੀ ਮਿਹਰ ਪ੍ਰਾਪਤ ਹੋ ਗਈ, ਪ੍ਰਭੂ ਦੀ ਮਿਹਰਾਮਤ ਪ੍ਰਾਪਤ ਹੋ ਗਈ। ਧੁਰ ਕਰਮ ਜਿਨ੍ਹਾਂ ਕੋ ਤੁਦ ਪਾਇਆ ਤਾਂ ਤਿੰਨੀ ਖਸਮ ਦੇ ਆਇਆ। ਹੇ ਪਰਿਪੂਰਨ ਪ੍ਰਮਾਤਮਾ, ਧੁਰ ਦਰਗਾਹੋਂ ਜਿਨ੍ਹਾਂ ਦੇ ਮੱਥੇ ਦਿੱਤੇ ਤੂੰ ਸੰਸਕਾਰ ਪਾ ਦਿੱਤੇ, ਪ੍ਰੇਰਨਾ ਦੇ ਦਿੱਤੀ, ਉਹਨਾਂ ਨੇ ਹੀ ਤੇਰਾ ਸਿਮਰਨ ਕੀਤਾ ਹੈ। ਇਹਨਾਂ ਜਨਤਾ ਕੇ ਵਸ ਕਿਛ ਨਾਹੀਂ, ਤੁਦ ਵੇਖੀ ਜਗਤ ਉਪਾਇਆ। ਤੂੰ ਵਨਕੀ ਵਨਕੀ ਦਾ ਵੱਖ ਵੱਖ ਰੂਪ ਦਾ ਇਹ ਜਗਤ ਉਪਾਇਆ। ਇਹਨਾਂ ਜੀਵਾਂ ਦੇ ਹੱਥ ਵਿੱਚ ਕੁਛ ਵੀ ਨਹੀਂ, ਇਹਨਾਂ ਸਾਰਿਆਂ ਦੀ ਡੋਰੀ ਤੇਰੇ ਹੱਥ ਵਿੱਚ ਹੈ ਪ੍ਰਭ। ਡੋਰੀ ਹਾਥ ਤੁਮਾਰੇ, ਇੱਕ ਨਾ ਨੂੰ ਤੂੰ ਮੇਲ ਨੇ ਇੱਕ ਆਪੋ ਤੁਧ ਖੁਆਇਆ। ਇੱਕ ਨਾ ਦਿੱਤੇ ਤੂੰ ਬਖਸ਼ਿਸ਼ ਕੀਤੀ ਹੈ, ਆਪਣੇ ਵਿੱਚ ਮਿਲਾ ਲਿਆ, ਪਰ ਇੱਕ ਤੇਰੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ ਔਰ ਉਹ ਖੱਜਲ ਖੁਆਰ ਹੁੰਦੇ ਰਹੇ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਬੁਝਾਇਆ। ਇਹ ਗੁਰੂ ਦੀ ਕਿਰਪਾ ਦੁਆਰਾ ਹੀ ਜਾਣਿਆ ਜਾਂਦਾ ਹੈ ਕਿ ਪ੍ਰਭੂ ਸਭ ਕੁਛ ਤੈਥੋਂ ਹੀ ਹੋ ਰਿਹਾ, ਜੋ ਤੂੰ ਮਿਥਿਆ ਉਹੀ ਕੁਛ ਹੋ ਰਿਹਾ। ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ ਤੇ ਜਿਸ ਦੇ ਉੱਤੇ ਤੂੰ ਬਖਸ਼ਿਸ਼ ਕੀਤੀ ਹੈ ਉਹਨੂੰ ਗੁਰੂ ਦਾ ਮਿਲਾਪ ਕਰਾ ਕੇ ਇਸ ਤਰ੍ਹਾਂ ਦੀ ਸੂਝ ਬੂਝ ਤੂੰ ਆਪ ਉਸਨੂੰ ਦਿੱਤੀ ਹੈ। ਸਹਿਜੇ ਹੀ ਸੱਚ ਸਮਾਇਆ ਤੇ ਐਸਾ ਪੁਰਸ਼ ਸੁਤੇ ਸਿੱਧ ਹੀ ਸੱਚ ਦੇ ਚਲੀਨ ਹੋ ਜਾਂਦਾ ਹੈ, ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਆਤਮਿਕ ਅਡੋਲਤਾ ਨੂੰ ਪ੍ਰਾਪਤ ਕਰ ਲੈਂਦਾ ਹੈ।